ਸ੍ਰੀ ਰਾਜ ਤਰਲੋਚਨ ਕਾ
ਇਹ ਵਿਰਾਜ ਵਾਲੀ ਪ੍ਰਕਰਨ ਕਬੀਰ ਸਾਹਿਬ ਨੂੰ ਉਚਾਰਿਆ ਸੀ। ਹੁਣ ਵਿਰਾਜ ਦਾ ਪ੍ਰਕਰਨ ਜਾਣ ਕੇ ਭਗਤ ਤਰਲੋਚਨ ਦਾ ਸ਼ਬਦ ਗੁਰੂ ਸਾਹਿਬ ਜੀ ਉਚਾਰਦੇ ਹੈ। ਭਗਤ ਤਰਲੋਚਨ ਦੀ ਬਾਣੀ ਹੋਏ ਨੇ ਇਹਨਾਂ ਦੇ ਅਲਪ ਸੀ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਦੇ ਇਹਦੇ ਮਾਇਆ ਅੰਤਰਜਾਮੀ ਨਾ ਰਖਾ ਕੇ 13 ਮਹੀਨੇ ਆ ਕੇ ਬਿਰਧ ਹੋਇਆਂ ਦੀ ਇਸ ਸਿੰਘ ਦੀ ਅਤੇ ਇਹਨਾਂ ਦੀ ਸੇਵਾ ਕਰ ਰਹੇ ਹੈ। ਜਿਸ ਪਰ ਕਰੀ ਕੋਈ ਸ਼ਬਦ ਆ ਰਿਹਾ ਨਾਰਾਇਣ ਨੇ ਸ਼ਿਕਾਇਤ ਹੁੰਦੀ ਦੁਬਾਰੀ ਉੱਥੇ ਮਾਰਾ 13 ਮਹੀਨੇ ਇਹਨਾਂ ਦੀ ਸੇਵਾ ਕਰਦੇ ਨੇ। ਸੰਤਾਂ ਨੂੰ ਵੀ ਸਾਂਭਦੇ ਰਹੇ ਫਿਰ ਜਿਸ ਵਕਤ ਮਾਈ ਨੂੰ ਮਿਲਿਆ ਕਿਸੀ ਸਤੀ ਦਾ ਭੁੱਖਾ ਹੈ ਕਹਿ ਤਾ ਜਾਂਦੇ ਕੋਈ ਆਟਾ ਮੰਗਣ ਗਈ ਨੂੰ ਜਿੰਨਾ ਪਰੋਸਦਾ ਕਰਕੇ ਚੁੱਪ ਕਰਕੇ ਸਕਦਿਆ ਕਰਨ ਇਹ ਕਿਹਾ ਸੀ ਜਿੰਨਾ ਦੁਰਿਆ ਕਰਕੇ ਸਕਦਾ ਕਰਨਗੇ ਦੁਬਾਰਾ ਨਹੀਂ ਅਸੀਂ ਲੈਣੀ। ਇਹ ਹੋਰ ਮਾਈ ਪਰੋਸਣ ਲੱਗ ਗਈ ਭੁੱਖੇ ਨਾਲ ਹੈ ਇੱਕ ਦਿਨ ਸਾਰੀ ਟਾਈਮ ਬਿਤਾ ਕੇ ਖਾਤੀ ਚੁੱਪ ਕਰਕੇ ਖਾ ਲਈ ਗੁਆਂਢਣ ਤੋਂ ਆਟਾ ਮੰਗਣ ਗਈ ਤੇ ਮੁੰਡਿਆ ਕਰ ਰਹੀ ਸੀ ਉਸ ਵੇਲੇ ਮਾਰਾ ਅਨੁਭਵ ਹੋ ਗਏ ਸਾਹਮਣੇ ਤਰਲੋਚਨ ਭਗਤ ਜਿਹੜੇ ਹੈ ਜਿਹਦੇ ਇੰਨੇ ਕਿੰਨਾ ਲੋਕਾਂ ਦੇ ਲੋਚਨ ਦਿਸਦਾ ਹੈ ਕਿੰਨੇ ਲੋਕ ਦਿਸਦੇ ਹੈ ਮਾਤ ਲੋਕ ਪਤਾਲ ਲੋਕ ਸਵਰਗ ਲੋਕ ਦਾ ਸਾਰਾ ਗਿਆਨ ਹੈ ਜਿਹਨਾਂ ਨੂੰ ਤਰਲੋਚਨ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਕਹਿੰਦੇ ਦੋ ਦਾ ਲੋਚਨ ਸਰਬਾਨਾ ਵਿਦਵਾਨਾ ਤਰੀ ਲੋਚਨ ਅੰਤ ਲੋਕ ਸੰਤ ਲੋਕ ਲੋਚਨ ਪ੍ਰਦਰਸ਼ਨ ਗਿਆਨੀ ਅਨੰਤ ਲੋਚਨਾ ਇਹ ਮੰਨਿਆ ਹੈ ਇਹ ਤਰਲੋਚਨ ਇਹਨਾਂ ਲੋਕਾਂ ਵਿੱਚ ਦੇਖਣ ਵਾਲੇ ਜਿਸ ਦਾ ਰੂਪ ਆਪਣੇ ਸਰੀਰ ਨੂੰ ਪ੍ਰਗਟ ਕਰਨ ਵਾਲੇ ਭਗਤ ਤਰਲੋਚਨ ਵੀ ਹੋਏ ਹਨ।
ਮਾਇਆ ਮੋਹ ਮਨ ਅੱਗ ਲੜਾ ਪ੍ਰਾਣੀ
ਮਾਇਆ ਦਾ ਜਿਹੜਾ ਮੋਹ ਹੈ ਇਹ ਮਨ ਚ ਅੱਗ ਲੜਾ ਨਾਂ ਅਗਲ ਅਨਾਦ ਕਾਲ ਦਾ ਆ ਕੇ ਚਿੰਬੜਿਆ ਹੋਇਆ ਪਹਿਲਾਂ ਤੋਂ ਲਾ ਕੇ ਚਿੰਬੜਿਆ ਹੋਇਆ ਜੋ ਰਚਨਾ ਰਚੀ ਹੈ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਦੀ ਸੁੱਧ ਇਹ ਪਹਿਲਾਂ ਤੋਂ ਆ ਕੇ ਲੱਗਾ ਹੋਇਆ ਹੈ। ਅੱਗ ਲੜਾ ਅਨਾਦ ਕਾਲ ਦਾ ਤੇ ਅੱਗ ਦੇ ਲੜਾ ਨਾਠ ਵੀ ਨਹੀਂ ਆਏ ਇਹ ਮਾਇਆ ਦਾ ਮੋਹ ਆ ਕੇ ਲੱਗਾ ਹੋਇਆ ਹੈ।
ਜਰਾ ਮਰਨ ਕਹੋ ਵਿਸਰ ਗਿਆ
ਇਸ ਮਾਇਆ ਦੇ ਮੋਹ ਵਿੱਚ ਅਨਾਦ ਕਾਲ ਦੇ ਆਏ ਚ ਜਿਹੜਾ ਬਢੇਪੇ ਦਾ ਭੈ ਭੁੱਲ ਗਿਆ ਹੈ ਤੇ ਮਰਨ ਦਾ ਭੈ ਭੁੱਲ ਗਿਆ ਹੈ ਬਾਲਕਪਣੇ ਦਾ ਜਿਹੜਾ ਅੰਧ ਗੁੰਗ ਪਿੰਗਲ ਮਤ ਹੋਈਆਂ ਗਿਆਨੀ ਦੀ ਵਿਸ਼ਿਆਂ ਦੇ ਅਧੀਨ ਹੋ ਜਾਂਦਾ ਇਹ ਭੈ ਨੂੰ ਭੁੱਲ ਗਿਆ ਹੈ।
ਕਮਲਾ
ਪਿਆਰ ਨੂੰ ਵੇਖ ਕੇ ਐਂ ਖੁਸ਼ ਹੁੰਦਾ ਜਿਵੇਂ ਕਮਲਾ ਆਦਮੀ ਇਹਨੇ ਹੱਸੀ ਜਾਂਦਾ ਇਉਂ ਇਸਤਰੀ ਨੂੰ ਵੇਖ ਕੇ ਹੱਸੀ ਜਾਂਦਾ ਜਿਵੇਂ ਕਮਲਾ ਆਦਮੀ ਦੇਖ ਦੇਖ ਕੇ ਹੱਸੀ ਜਾਵੇ ਇਸ ਪ੍ਰਕਾਰ ਦੀ ਹਾਲਤ ਹੈ ਵੀ ਕਮਲਾ ਜਿਵੇਂ ਲਕਸ਼ਮੀ ਵਿਸ਼ਨੂੰ ਭਗਵਾਨ ਨੂੰ ਵੇਖ ਕੇ ਹੱਸਦੀ ਹੈ ਐਂ ਜਿਵੇਂ ਕਿਸੇ ਭਾਵੇਂ ਵੱਡਾ ਹਾਕਮ ਬਣਿਆ ਹੋਵੇ ਉਹ ਘਰ ਵਾਲੀ ਦਾ ਸੇਵਕ ਬਣ ਕੇ ਰਹਿੰਦਾ ਆਗਿਆਕਾਰ ਬਣ ਕੇ ਰਹਿੰਦਾ ਜਿਵੇਂ ਕਮਲਾ ਲਕਸ਼ਮੀ ਵੇਖ ਕੇ ਵਿਸ਼ਨੂੰ ਖਿਲੀ ਸੀ ਐਂ ਵਿਸ਼ਨੂੰ ਭਗਵਾਨ ਮੰਨ ਲੈਂਦੇ ਘਰ ਵਾਲੀਆਂ ਨੂੰ ਤਾਂ ਉਹਨਾਂ ਦੇ ਬੂਟ ਚੱਜ ਕਰਕੇ ਵੀ ਮੋਟਰ 'ਚ ਲੱਗਣੇ ਹੋਣ ਤਾਂ ਆਪ ਰੱਖਦੇ ਹੈ ਇਸ ਪ੍ਰਕਾਰ ਦੀ ਹਾਲਤ ਹੈ। ਇਸ ਪ੍ਰਕਾਰ ਕਮਲਾ ਲਕਸ਼ਮੀ ਵਾਂਗੂ ਵਿਸ਼ਨੂੰ ਨੂੰ ਸਮਝ ਕੇ ਚੰਗਾ ਮੈਨੂੰ ਵੇਖ ਕੇ ਬਾਹਲੇ ਖੁਸ਼ ਹੁੰਦੇ ਹੈ ਅਤੇ ਕਮਲਾ ਕੌਰ ਜਿਵੇਂ ਸੂਰਜ ਨੂੰ ਵੇਖ ਕੇ ਖਿੜ ਜਾਂਦੇ ਹੈ ਐਂ ਸੂਰਜ ਵਰਗਾ ਮੂੰਹ ਸਮਝ ਕੇ ਭਾਵੇਂ ਕਾਲਾ ਹੀ ਰੰਗ ਹੋਵੇ ਫਿਰ ਵੀ ਖਿੜੇ ਹੀ ਰਹਿੰਦੇ ਹਨ ਜੀ ਇਕਦਮ ਦੇਖ ਦਿਖਦੇ ਕਮਲਾ ਜੀ ਜਿਵੇਂ ਕਮਲਾ ਆਦਮੀ ਹੈ ਨਹੀਂ ਹੱਸੀ ਜਾਂਦਾ ਬਿਨਾਂ ਮਤਲਬ ਤੋਂ ਉਹ ਪਰਿਵਾਰ ਨੂੰ ਵੇਖ ਕੇ ਹੱਸੀ ਜਾਂਦੇ ਹੈ ਖੁਸ਼ ਹੁੰਦੇ ਹਨ ਕਬਲਾਂ ਨੂੰ ਵੇਖ ਕੇ ਜਿਵੇਂ ਭੋਰੇ ਖੁਸ਼ ਹੁੰਦੇ ਹੈ
ਘਰ ਜੋ ਹੈ ਕੱਪ ਤੇ ਮਰਾ
ਫਿਰ ਵੀ ਸੰਤੋਖੀ ਨਹੀਂ ਰਹਿੰਦਾ ਹੈ ਜੇ ਆਪਣੇ ਇਸਤਰੀ ਦੇ 7 ਵਰਗ ਵਿੱਚ ਰਹੇ ਤਾਂ ਵੀ ਚੰਗਾ ਹੈ ਫਿਰ ਵੀ ਐਸਾ ਕੱਪ ਕੀ ਸਲੀਆ ਆਦਮੀ ਹੈ ਕਿਰਾਏ ਘਰਾਂ ਨੂੰ ਅਜੇ ਵੀ ਕਾਰਡ ਬਣਦੇ ਜਿਵੇਂ ਕਿਰਾਏ ਇਸਤਰੀ ਦੀ ਸੰਗਤ ਪ੍ਰਾਪਤ ਹੋ ਜਾਵੇ ਐਸਾ ਵਿਗੜਿਆ ਹੋਇਆ ਜੀਵਨ ਹੈ ਗਿਰਿਆ ਹੋਇਆ ਜੀਵਨ ਹੈ ਜਿਵੇਂ ਗਲੀ ਦਾ ਸੁਭਾਅ ਹੈ ਕਰਜ਼ਾ ਨੂੰ ਵੇਖਦੀ ਰਹਿੰਦੀ ਹੈ
ਕੱਪ ਤੇ ਮਰਾ
ਕੱਪ ਦੀ ਸਹੀ ਆਦਮੀ ਐਸਾ ਖਲ ਕਰ ਰਿਹਾ ਕਿ ਮੇਰਾ ਪਗਲ ਮੈਂ ਲੱਗ ਜਾਵੇ ਕਿਰਾਏ ਘਰ ਨੂੰ ਤੱਕ ਲਵਾਂ
ਦੂੜਾ ਆਏ ਜਲ ਹੈ ਤਣਾ
ਭਗਤ ਤਰਲੋਚਨ ਜੀ ਕਹਿੰਦੇ ਦੂੜਾ ਆਇਓ ਜਮੇ ਤਣਾ ਇਹ ਦੌੜ ਕੇ ਆ ਰਿਹਾ ਜਮਦਾ ਤਣਾ ਪੁੱਤਰ ਦੂੜਾ ਜਿਹੜਾ ਧੌਣਾ ਆ ਗਿਆ ਨਾ ਪੁੜਪੁੜੀ ਕੋਲ ਪਿਛਲੇ ਜਿਹੜੇ ਰਾਜੇ ਹੁੰਦੇ ਸੀ ਜਦੋਂ ਪੁੜਪੁੜੀ ਕੋਲ ਧੌਣਾ ਆ ਗਏ ਉਹਨੂੰ ਆਪਦੇ ਪੁੱਤਰਾਂ ਨੂੰ ਰਾਜ ਦੇ ਕੇ ਜਾ ਕੇ ਤਪ ਕਰਨ ਲੱਗ ਜਾਂਦੇ ਸੀ ਇਸੇ ਪ੍ਰਕਾਰ ਕਹਿੰਦੇ ਦੂੜਾ ਧੌਣਾ ਜਿਵੇਂ ਦਸ਼ਰਥ ਦੇ ਆ ਗਿਆ ਸੀ ਰਾਮ ਚੰਦਰ ਨੂੰ ਰਾਜ ਦੇਣ ਲੱਗਾ ਸੀ ਉਹ ਕਚੋਰੀ ਨੂੰ ਭਰਸਣੋਂ ਦੁਆਤਾ ਸੀ ਰਾਮ ਚੰਦਰ ਨੂੰ 14 ਸਾਲ ਬਣੇ ਰਾਜ ਦੁਆਤਾ ਸੀ ਇਸ ਪ੍ਰਕਾਰ ਫਰਮਾਉਂਦੇ ਹਨ ਇਹ ਦੂੜਾ ਜਿਹੜਾ ਧੌਣਾ ਆ ਗਿਆ ਇਹ ਭਾਈ ਜਮ ਦਾ ਪੁੱਤਰ ਹੈ ਇਹ ਜਾਂਦਾ ਸੁਨੇਹਾ ਸੁਨੇਹੇਗਾ ਇਹ ਦੂੜਾ ਦੌੜ ਕੇ ਜਿਹੜਾ ਆਇਆ ਹੈ ਦੂੜਾ ਨਾ ਸੁਨੇਹੇਗਾ ਹੈ ਦੂੜਾ ਨਾ ਤੇਰੇ ਦਾ ਹੈ ਦੋ ਆਦਮੀਆਂ ਨੂੰ ਮਿਲ ਕੇ ਆਉਣਾ ਦੋ ਤਿੰਨ ਚੌਨ ਮਿਲ ਕੇ ਆਉਣਾ ਧਾੜ ਹੁੰਦੀ ਹੈ ਬਾਰਾਂ ਨੂੰ ਮਿਲ ਕੇ ਆਉਣਾ ਫੌਜ ਹੁੰਦੀ ਹੈ ਦੋ ਚੌਨ ਆਉਣਾ ਇਹ ਸਰ ਸਿੰਘ ਜੀ ਇਹ ਦੂੜਾ ਇਹਨੂੰ ਕਹਿੰਦੇ ਹੈ ਇਸ ਪ੍ਰਕਾਰ ਇਹ ਜਿਹੜੇ ਧੌਣੇ ਆ ਗਏ ਹੈ ਇਹ ਜਮਨ ਦੇ ਪੁੱਤਰ ਹੈ ਇਹ ਮੌਤ ਨੂੰ ਚੇਤੇ ਕਰਾਉਣ ਵਾਸਤੇ ਵੀ ਤਗੜਾ ਹੋ ਗਿਆ ਹੁਣ ਤੇਰੇ ਸਿਰ 'ਤੇ ਮੌਤ ਆਈ ਕਿਉਂ ਦੌੜ ਕੇ ਆ ਰਿਹਾ, ਜਮ ਦਾ ਪਾਉਣ ਵੱਲ ਨਾਲ ਜਮ ਆ ਰਿਹਾ, ਪਕੜ ਕੇ ਲੈ ਜਾਏਗਾ। ਇਸ ਪ੍ਰਕਾਰ ਜਮ ਦਾ ਪਿਆਰ ਹੈ ਉਸ ਦੇਹ ਦੇ ਨਾਲ, ਜਿਹਦੇ ਧਰਨੇ ਆ ਜਾਂਦੇ ਹੈ ਕਿ ਹੁਣ ਇਹਨੂੰ ਪਕੜ ਕੇ ਲੈ ਜਾਣਾ ਨੇ। ਲੂੜਾ ਆਇਓ, ਇਹ ਧੌਲਾ ਆਇਆ ਨਾ ਸਮਝਣ ਕਰ, ਜਮਾਂ ਤਣਾ ਜਿਹੜਾ ਜਮ ਹੈ ਨਾ ਪਾਉਣ ਵਾਲਾ ਬਲ ਵਾਲਾ ਉਹ ਆਇਆ ਸਮਝ। ਇਸ ਪ੍ਰਕਾਰ ਵਿਰਾਗ ਕਰ ਜਿਹਦੇ ਵਿੱਚ ਦੇਹ ਮੇਰੀ ਰਹਿਣੀ ਨੀ, ਮੈਂ ਛੱਡ ਕੇ ਚਲੇ ਜਾਣਾ ਹੈ, ਜੂੜਾ ਤੇਰੇ ਵੀ ਨਹੀਂ ਆਈ, ਦੌੜ ਕੇ ਆਇਆ ਹੈ।
ਤਿੰਨ ਅੱਗ ਲੜਾ ਮੈਂ ਰਹਿਣ ਨਾ ਜਾ,
ਜਮਦੂਤ ਜਦੋਂ ਆਉਣਗੇ ਮੈਂ ਤਿੰਨ ਅੱਗ ਲੜਾ ਮੈਂ, ਉਹਨਾਂ ਦੇ ਅੱਗਰ ਭਾਵ ਨੇ ਉਹਨਾਂ ਦੇ ਆਇਆ ਦੇ ਵਕਤ,
ਰਹਿਣ ਨਾ ਜਾ,
ਉਹ ਫਿਰ ਅੱਗਰ ਭਾਵ ਨੇ ਰਹਿਣਾ ਨਹੀਂ ਜਾਵੇਗਾ ਕਿਸੇ ਵੀ ਪਾਸੋਂ। ਜਦੋਂ ਜਮ ਲੈਣ ਵਾਸਤੇ ਆ ਗਏ ਉਦੋਂ ਅੰਤ ਮਰੇ ਪਛਤਾਵ ਪ੍ਰਿਥੀ ਪਰ ਗੁਰ ਜਗਵੇ ਅਵਤਾਰ ਕਹਾਏ, ਰੇਵਣ ਲੈ ਲੈ ਕੇ ਨਹੀਂ ਕਾਲ ਕੇ ਨਾਗ ਬਕਾਹੇ ਨੇ ਕਾਇਮ ਕਹਾਏ, ਸਾਰਿਆਂ ਨੂੰ ਤੁਰਨਾ ਪਵੇਗਾ, ਆਪਣੀ ਵਾਰੀ ਸਭ ਸੇ ਆਇਆ, ਪੱਕੀ ਖੇਤੀ ਲੈਣੀ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਸਕੇ ਵੀ ਪੁਰਾਣਾ ਤੋਂ ਸਹਿ ਮਨੋ ਵਿਸਾਰੀ ਹੈ, ਆਪਣੇ ਹੱਥੀਂ ਆਪਣਾ ਆਪੇ ਹੀ ਕਾਲ ਸਵਾਰੀ ਗਈ ਹੈ।
ਤਿੰਨ ਅੱਗ ਲੜਾ ਮੈਂ ਰਹਿਣ ਨਾ ਜਾ,
ਇਹਨਾਂ ਜਮਾਂ ਦੇ ਅੱਗਰ ਭਾਵ ਨੂੰ ਅਸੀਂ ਕਹਿੰਦੇ ਹਾਂ ਕਿਸੇ ਤੋਂ ਰਿਹਾ ਨਹੀਂ ਜਾਣਾ।
ਕੋਈ ਕੋਈ ਸਾਜਣ ਆਏ ਕਹੇ,
ਸਰਦਾਰ ਸਾਹਿਬ ਸਿੰਘ ਜੀ ਇੱਕ ਆਦਮੀ ਸੀ, ਸੌਂਚੀ ਪੱਕੀ ਖੇਡਦੇ ਸੀ, ਸੰਤ ਜੱਬੇ ਵਾਲੀ ਹੈ ਗੁਰਬਖਸ਼ ਸਿੰਘ, ਇਹ ਮਾਝੇ ਵਿੱਚ ਖੇਡ ਕਰਾਇਆ ਕਰਦੇ, ਬਾਬੇ ਬਕਾਲੇ ਤੋਂ 4-5 ਮੀਲ 'ਤੇ ਸਥਾਨ ਉਹਨਾਂ ਦਾ, ਉੱਥੇ ਲੋਕ ਆ ਕੇ ਖੇਡਾਂ ਕਰਿਆ ਕਰਦੇ, ਮੱਸਿਆ ਨੂੰ ਆ ਕੇ ਇਕੱਠੇ ਹੋਇਆ ਕਰਦੇ। ਇੱਕ ਸੌਂਚੀ ਪੱਕੀ ਖੇਡ ਵਾਲਾ ਸੀ, ਕਹਿੰਦਾ ਮੈਂ ਤਾਂ ਕਿਸਾ 'ਚੋਂ ਵੀ ਪੈ ਕੇ ਨਿਕਲ ਪਿਆ ਨਹੀਂ, ਕਹਿੰਦਾ ਨਿਕਲ ਗਈ। ਇਹ ਜਦੋਂ ਕਈਆਂ ਨੂੰ ਹੰਕਾਰ ਨਾਲ ਗਿਰਾ ਚੜ੍ਹ ਕੇ ਉਸੇ ਵੇਲੇ ਡੁੱਬ ਪਿਆ, ਡੁੱਬ ਕੇ ਬਾਂਹ ਟੁੱਟਦੀ ਉੱਥੇ ਹੀ ਨਾ, ਕਹਿੰਦੇ ਸੰਤ ਕੀ ਗੱਲ ਹੋ ਗਈ, ਅਤੇ ਤੂੰ ਤਾਂ ਕਹਿੰਦਾ ਮੈਂ ਕਿਸਾ 'ਚੋਂ ਨਹੀਂ ਪਿਆ ਰਹਿਣਾ, ਜਮਾਂ ਦੇ ਹੱਥ ਨਹੀਂ ਆਇਆ, ਹੁਣ ਤੂੰ ਉੱਠ ਹੀ ਨਹੀਂ ਸਕਦਾ। ਅਸੀਂ ਵੀ ਹਾਲਤ ਹੋ ਜਾਂਦੀ ਹੈ ਜਦੋਂ ਆ ਜਾਂਦਾ ਮੈਂ ਤੂੰ ਦੱਸਵਾਂ, ਇਹਨਾਂ ਦੇ ਅੱਗੇ ਭਾਵ ਕੇ ਰਿਹਾ ਨਹੀਂ ਜਾਣਾ ਹੈ।
ਕੋਈ ਕੋਈ ਸਾਜਣ ਆਏ ਕਹੇ,
ਕੋਈ ਜੇ ਸੱਜਣ ਹੋਵੇ, ਕੋਈ ਜਿਹੜਾ ਵਿਰਾਗ ਵਾਲਾ ਹੋਵੇ, ਕੋਈ ਸੱਜਣਾ ਕਹਿੰਦਾ ਪਰਮੇਸ਼ੁਰ ਦਾ ਪਿਆਰਾ ਹੋਵੇ, ਉਹ ਕੋਈ ਆ ਕੇ ਦੱਸੇ ਸਾਨੂੰ,
ਮਿਲ ਮੇਰੇ ਦੀਖਲਾ ਲੈ ਬਾਹੜੀ ਵਾਲਾ,
ਉਹ ਸਾਨੂੰ ਆ ਕੇ ਕਹੇ ਮਿਲ ਭਾਈ ਮੇਰੇ ਦੀਖਲ ਦੇ ਨਾਲ, ਮੇਰਾ ਦੀ ਨਾ ਉਤਪੱਤੀ ਕਰਨ ਵਾਲਾ, ਖਾਇਸ਼ ਸਿੱਧੀ ਕਰਨ ਵਾਲਾ, ਨਾ ਲਹਿਤਾ ਕਰਨ ਵਾਲਾ। ਜੋ ਭਗਤ ਪੰਡਰੀਕ ਨੇ ਭਗਤੀ ਕਰਦੇ ਹੋਇਆ ਮਹਾਰਾਜ ਨੂੰ ਇੱਕ ਰੱਖੀ ਸੀ, ਸਿਰਾਣੇ ਭਗਤੀ ਕਰਦੇ ਨੇ, ਜਦੋਂ ਮਹਾਰਾਜ ਦਰਸ਼ਨ ਤੇ ਸਰਗੋ ਸ਼੍ਰੀ ਧਾਰ ਕੇ ਇਸ ਨੂੰ ਇੱਕ ਭਗਵਾਨ ਰੱਖਣ ਵਿੱਚ ਇੱਕ ਦਾ ਨਾਂ ਦੀਸ ਹੈ, ਅਤੇ ਨਾ ਲੈਣ ਦਾ ਜਿਹੜਾ ਭਗਤ ਦੀ ਅੰਗੀਕਾਰ ਕਰ ਲਏ ਇੱਥੇ, ਉਹ ਨਾ ਦੀਸ ਨਾ ਭਗਵਾਨ ਦਾ ਪਿਆ, ਦੋਨਾਂ ਸ਼ਾਸਤਰਾਂ 'ਚ ਹੈ ਨਹੀਂ, ਇਹ ਭਗਤ ਬਾਣੀ 'ਚ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਭਗਤ ਪ੍ਰਲੋਚਨ ਦੀ ਰਸਮਾਂ ਦੁਆਰਾ ਪਹਿਲੀ ਵਾਰ ਉਚਾਰਿਆ ਹੈ। ਉਹ ਕਹਿੰਦੇ ਹਨ ਹੁਣ ਇੱਕ ਕੋਸ਼ ਅੱਖ ਦੇ ਅੱਖਰ ਅਨੁਸਾਰ ਬੀ ਨਾ ਉਤਪੱਤੀ ਦਾ, ਥਾ ਨਾ ਸੀ ਦਾ, ਲਾ ਨਾ ਲੈਕਾ ਦਾ, ਉਤਪੱਤੀ ਪਾਲਣਾ ਕਰਨ ਵਾਲਾ ਭਗਤ ਦੀ ਪ੍ਰੇਮ ਨਾਲ ਇੱਕ ਦਿੱਤੀ ਹੋਈ ਲੈ ਕੇ ਇਸ਼ਤ ਹੋਣ ਵਾਲਾ, ਫਿਰ ਮੇਰੇ ਬੀਠਲ
ਲੈ ਬਾਹੜੀ ਵਾਲਾ,
ਮੈਨੂੰ ਬਾਹੜੀ ਨਾਲ ਗਲੱਬਰੀ 'ਚ ਲੈ ਕੇ ਵੱਲਣਾ, ਮੈਨੂੰ ਜੰਮ ਤੋਂ ਬਚਾ ਸਕੇ ਪਾਤਸ਼ਾਹ, ਆਪ ਤੋਂ ਬਿਨਾਂ ਹੋਰ ਕੋਈ ਮੇਰਾ ਰਾਖਾ ਨਹੀਂ ਹੋਵੇਗਾ, ਆਪ ਬਿਨਾਂ ਕੌਣ ਬਚਾ ਸਕਦਾ ਹੈ। ਇਸੇ ਪ੍ਰਕਾਰ ਜੇ ਕੋਈ ਸੱਜਣ ਹੋਵੇ ਭਾਈ ਪਰਮੇਸ਼ੁਰ ਦਾ ਪਿਆਰਾ, ਉਹ ਕੋਈ ਆ ਕੇ ਮੈਨੂੰ ਕਹੇ ਕਿ ਮਿਲ ਮੇਰੇ ਦੂਸਰੇ ਪਰਮੇਸ਼ੁਰ ਦੇ ਨਾਲ, ਜਾਂ ਗਲੱਪੜੀ ਲੈ ਕੇ ਬਲ ਮਹਾਰਾਜ ਸਾਹਿਬ ਜੀ ਦੇ ਤਾਈ ਪ੍ਰੀਤ ਰੂਪੀ ਗਲੱਪੜੀ ਪਾ ਕੇ, ਬਿਰਤੀ ਨੂੰ ਬਾਂਹ ਬਹਾਂ ਨੂੰ ਅਤੇ ਬੁੱਧੀ ਰੂਪ ਭੂਜਾ ਨੂੰ ਪਸਾਰ ਕੇ ਗਲੱਪੜੀ ਪਾ ਕੇ ਮੇਰੇ ਵਾਹਿਗੁਰੂ ਨਾਲ ਮਿਲ, ਅਤੇ ਵਾਹਿਗੁਰੂ ਅੱਗੇ ਅਰਦਾਸ ਕਰੇ ਮੈਨੂੰ ਮਿਲਾ ਮਹਾਰਾਜ ਦੀ ਕਿਰਪਾ ਰੂਪੀ ਭੂਜਾ ਦੇ ਨਾਲ ਗਲੱਪੜੀ ਪਾ ਕੇ,
ਮਿਲ ਮੇਰੇ ਰਮਈਆ ਨਾ ਮੇਰੇ ਸਦਾ,
ਰਮਈਆ ਰਮੇ ਹੋਏ ਪਰਮੇਸ਼ੁਰ ਮੈਨੂੰ ਮਿਲ ਸਕੇ, ਕਿਰਪਾ ਕਰ ਮਹਾਰਾਜ ਮੈਨੂੰ ਸੁਣਾ ਲੈ, ਆਪ ਬਿਨਾਂ ਕੋਈ ਸੁਣਾਉਣ ਵਾਲਾ ਨਹੀਂ ਹੈ।
ਰਹਾਉ ਅਣਕ ਅਣਕ ਭੋਗ ਰਾਗ ਵਿਸਰੇ ਪ੍ਰਾਣ,
ਜਿਹੜੇ ਪ੍ਰਾਣੀ ਸੀ ਜੀਵ ਅਨੇਕਾਂ ਭੋਗਾਂ ਵਿੱਚ ਵਾਹਿਗੁਰੂ ਦੇ ਵਿਸਰ ਚੁੱਕੇ, ਅਨੇਕ ਪ੍ਰਕਾਰ ਦੇ ਭੋਗਾਂ ਵਿੱਚ, ਅਨੇਕਾਂ ਰਾਜ ਸਾਲ ਦੇ ਪ੍ਰਾਣੀ ਰਾਜਾਂ ਦੇ ਵਿੱਚ ਭੁੱਲ ਕੇ ਭੋਗਾਂ ਦੇ ਭੋਗਣ ਵਿੱਚ, ਅਨੇਕਾਂ ਪ੍ਰਾਣੀ ਅਨੇਕਾਂ ਭੋਗਾਂ ਨੂੰ ਭੋਗਣ ਵਿੱਚ ਵਿਸਰ ਗਏ, ਵਾਹਿਗੁਰੂ ਨੂੰ ਭੁਲਾ ਦਿੱਤਾ ਹੈ ਅਤੇ ਵਿਸਰ ਚੁੱਕੇ ਹੈ ਮਹਾਰਾਜ ਵੱਲੋਂ।
ਸੰਸਾਰ ਸਾਗਰ ਤਾਂ ਅਮਰ
ਭਇਆ, ਐਸੇ ਕਮਲੇ ਆ ਸਮਝੇ ਅਸੀਂ ਸੰਸਾਰ ਸਮਝੇ ਅਮਰ ਹੋ ਚੁੱਕੇ ਹਾਂ, ਅਸੀਂ ਮਰਨਾ ਹੀ ਨਹੀਂ ਕਦੇ, ਉਹ ਸਮਝ ਬੈਠੇ ਹਨ।
ਮਾਇਆ ਮਿੱਠਾ ਤੇ ਕੁਛ ਨਾ,
ਪਰਲੋਚਨ ਭਗਤ ਜੀ ਕਹਿੰਦੇ ਹੇ ਮਾਇਆ ਦੇ ਲੁੱਟਿਆ ਹੋਇਆ ਪੁਰਖਾ, ਤੂੰ ਮੌਤ ਦਾ ਸਮਾਂ ਕਦੇ ਚੇਤੇ ਨਹੀਂ ਕਰਦਾ ਹੈ।
ਜਨਮ ਗਵਾਏ ਆਲਸੀ,
ਜਿਹੜਾ ਮਹਾਰਾਜ ਦੇ ਭਜਨ ਕਰਨ ਵੱਲੋਂ ਆਪਦਾ ਜਨਮ ਹੀ ਗਵਾ ਲਿਆ ਵਿਰਥ, ਹੋਰ ਪਾਸੇ ਸਾਰੀ ਬਾਹਰ ਅਨੇਕ ਪ੍ਰਕਾਰ ਦੇ ਯਤਨ ਕਰਦਾ ਰਹਿੰਦਾ, ਮਹਾਰਾਜ ਦੇ ਭਜਨ ਕਰਨ ਵੇਲੇ ਆਲਸ ਕਰਦਾ, ਸਿਮਰਨ ਵੇਲੇ ਹਰ ਸਿਮਰਨ ਕੀ ਵੇਲਾ ਬੱਜੇ ਸਿਰ ਪਰੇ, ਬਿਜਲੀ ਜਿਵੇਂ ਪਵੇ ਕਿਸੇ ਦੇ ਸਿਰ ਦੇ ਉੱਤੇ, ਸੱਤਾਂ ਧਾਤਾਂ ਦਾ ਪੱਥਰ ਪਵੇ ਜਿਵੇਂ, ਇਸ ਪ੍ਰਕਾਰ ਪਰਮੇਸ਼ਰ ਦੇ ਭਜਨ ਤੇ ਨੂਰ ਸਿਰ ਦੇ ਉੱਤੇ ਗਰਕਦੀ ਰਹਿੰਦੀ ਹੈ। ਮਹਾਰਾਜ ਦੇ ਭਜਨ ਦੇ ਝੱਟ ਹੀ ਲੁਟਕ ਜਾਂਦੇ ਨੇ, ਮੌਤ ਆਈ ਹੁੰਦੀ ਹੈ। ਇਹੀ ਜੀ ਹਾਲਤ ਹੈ ਤੇਰੀ।
ਦੇਖੋ ਮਾਇਆ ਨਿਸ਼ਾ ਤੇਤ ਸਨਾਹੀ,
ਮਾਇਆ ਜਿਹਾ ਲੁਟਿਆ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ ਹਾਂ। ਕਰਦਾ ਮਹਾਰਾਜ ਦੇ ਭਜਨ ਕਰਨ ਵੱਲੋਂ ਮਥੇਰੀ ਉਮਰ ਆ ਵੀ ਕਰ ਲਾਂਗੇ, ਕੀ ਪਤਾ ਕਿਆ ਜਾਣੇ ਅੰਤ ਕੋ ਹੀ ਸਾਸ ਮਤ ਹੋਏ ਆਸੀਆ ਜਲਦਰੀਆ ਤਾਂ ਆਪਦਾ ਜਨਮ ਹੀ ਦਰਸ ਪਵਾ ਲਿਆ। ਬੜਾ ਕਠਿਨ ਹੈ ਜਾ ਮਾਰਗ, ਧੋਰ ਬੜਾ ਭਿਆਨਕ ਹੈ, ਪਹਾੜਾਂ ਦੇ ਉੱਤੇ ਨੀ ਸਰਦਾਰ ਪਹਾੜ ਹਰਗੇ, ਦਹ ਕਰਨੀ ਨਦੀ ਹੈ, 10,000 ਗੋਦਨ ਵਿੱਚ ਅੱਗ ਹੀ ਅੱਗ ਮਚ ਰਹੀ ਹੈ, ਉਹਦੇ ਵਿੱਚ ਵੀ ਧੋ ਕੇ ਲਗਾਉਣਗੇ ਜਾਵਾਂ। ਅਤੇ ਇਸ ਪ੍ਰਕਾਰ ਸੂਰ ਖੰਡੇ ਧਾਰ ਗਲੀ, ਖੰਡੇ ਦੀ ਧਾਰ ਵਰਗੀ ਗਲੀ ਅਤਿਅੰਤ ਝੂੜੀ ਹੈ, ਉਹਦੇ ਵਿੱਚ ਵੀ ਲਗਾਇਆ ਜਾਵੇਗਾ। ਇਸ ਪ੍ਰਕਾਰ ਕੁੰਡੀ ਨਰਕਾਦਕਾਂ 'ਚ ਪਾਇਆ ਜਾਵੇਗਾ, ਇਸੇ ਪ੍ਰਕਾਰ ਸਵਰਮੁਖ ਨਰਕਾਦਕਾਂ 'ਚ ਪਾਇਆ ਜਾਵੇਗਾ। ਬੇਅੰਤ ਕਲੇਸ਼ ਹੋਣਗੇ, ਦੁੱਖ ਹੋਣਗੇ, ਇਸ ਪ੍ਰਕਾਰ ਦੀ ਤੇਰੀ ਹਾਲਤ
ਹੋਵੇਗੀ।
ਬੜਾ ਕਠਿਨ ਹੈ ਰਸਤਾ ਪਹਾੜਾਂ ਦਾ ਚੜ੍ਹਨਾ, ਅਤੇ ਘੋਰ ਭਿਆਨਕ ਹੈ ਇਹ ਪ੍ਰਾਣੀਆਂ ਜਿਹੜੇ ਮਾਰਗ ਪਰਲੋ ਕਿਸੇ ਨੂੰ ਜਾਣਾ ਚਾਹੇ, ਇਹ ਮਾਰਗ ਜਨੇ ਜਾਹ ਨਾ ਕੋਸ਼ਾ, ਜਿਸ ਕਹਿੰਦੇ ਦੇ ਰਾਹ ਜਨੇ ਨਹੀਂ ਜਾਂਦੇ। 86,000 ਗੋਦਨ ਮਾਪ ਲੋਕ ਤੋਂ ਉਹ ਮੰਨਿਆ ਹੈ ਪੁਰਾਣਾਂ ਵਿੱਚ, ਗੱਲ ਪੁਰਾਣ 'ਚ ਲਿਖਿਆ ਹੋਇਆ ਹੈ। ਉਹਦੇ 'ਚੋਂ ਦੇਖ ਲਓ ਉਸ ਪ੍ਰਾਣੀ ਦੇ ਤਾਂ ਕਿੰਨਾ ਹਮੇਸ਼ਾ ਲਿਜਾਇਆ ਜਾਂਦਾ, ਕਿਉਂ ਉਹਨੂੰ ਪਹੁੰਚਾਇਆ ਜਾਂਦਾ ਹੈ। ਕਈ ਤਾਂ ਕਹਿੰਦੇ ਸਾਲ 'ਚ ਉਸ ਨੂੰ ਬੰਦੇ ਨੂੰ ਉੱਥੇ ਪਹੁੰਚਾਉਂਦੇ ਹੈ, ਸਾਲ ਮਗਰੋਂ ਤਾਂ ਸ਼ਰਾਧ ਕਰਦੇ ਹੈ, ਬਰਸੀ ਮਨਾਉਂਦੇ ਹੈ, ਪਰ ਰੋਹ ਬਚਾਰ ਬੜਾ ਕਠਿਨ ਧਿਆਨ ਕਰਸਦਾ ਤੈਨੂੰ ਇਹ ਪ੍ਰਾਣੀਆਂ, ਜਿਸ ਰਸਤੇ ਲਿਜਾਣਾ ਹੈ ਜਾਂ ਮਾਰਗ ਦੇ। ਦੇਖੋ ਕਠਿਨ ਹੈ ਪੰਜਾਂ ਕੋਸ਼ਾਂ ਦਾ ਲੰਘਣਾ, ਇੱਕ ਹੋਰ ਭਿਆਨਕ ਹੈ ਕਾਮ ਕਰੋ ਰਾਜਾਂ ਦਾ ਲੰਘਣਾ, ਰਸਤਾ ਬੇਅੰਤ ਹੈ ਮਾਰਗ ਦੁਖਦਾਇਕ ਮੌਤ ਦਾ ਹੈ
ਪ੍ਰਾਣੀਆਂ।
ਸੂਰਜ ਉੱਥੇ ਰੋਸ਼ਨੀ ਕਰੂਗਾ ਤੇ ਨਾ ਉੱਥੇ ਚੰਦਰਮਾ ਦੀ ਰੋਸ਼ਨੀ ਹੋਣੀ ਹੈ, ਜੇ 12 ਸੂਰਜ ਚੜ੍ਹ ਜਾਣ ਤਾਂ ਵੀ ਕਾਲੇ ਕੁਛ ਹੋ ਜਾਣਗੇ, ਕਾਲੇ ਕਲੇ ਅਰਗੇ ਹੋ ਜਾਣਗੇ। ਇਹ ਸੂਰ ਚੰਦਰਮਾ ਦੀ ਚੱਕੀ ਰੋਸ਼ਨੀ ਪੁੱਜਣੀ ਹੈ, ਉੱਥੇ ਪ੍ਰਵੇਸ਼ ਨਹੀਂ ਹੋ ਸਕਦਾ। ਛੇ ਮਹੀਨੇ ਜਿਵੇਂ ਰਾਤ ਆਪਣੇ ਮੁਲਕਾਂ ਵਿੱਚ ਹੈ, 6 ਮਹੀਨੇ ਦਿਨ ਹੈ, ਇਸੇ ਪ੍ਰਕਾਰ ਲੋਕ ਕਹਿੰਦੇ ਆ 9 ਤੋਂ ਲੈ ਕੇ 9 ਹਾਰ ਤੱਕ ਤਾਂ ਕਿ ਚਾਨਣ ਹੁੰਦਾ ਹੈ ਜਿਹੜਾ ਮਰੇ ਆਦਮੀ, ਅਤੇ ਜਿਹੜਾ 9 ਹਾਰ ਤੋਂ ਲੈ ਕੇ 9 ਪੋਹ ਤੱਕ ਮਰੇ ਉਹ ਕਹਿੰਦਾ ਨੇਰ ਰਾਹ 'ਚ ਜਾਂਦਾ। ਇਹਨਾਂ ਗੱਲਾਂ ਪੁਰਾਣਾਂ 'ਚ ਲਿਖੀਆਂ ਹੋਈਆਂ। ਰੋਹ ਵਿਚਾਰ ਮਹਾਰਾਜ ਕਹਿੰਦੇ ਸੂਰਜ ਤੇ ਚੰਦਰ ਵਾਲਾ ਉੱਥੇ ਪ੍ਰਵੇਸ਼ ਨਹੀਂ ਹੈ, ਉਹ ਚਾਨਣੀ ਨਹੀਂ ਕਰ ਸਕਦੇ ਉੱਥੇ।
ਮੋਹ ਤਬ ਵਿਛੜ ਗਿਆ,
ਫਿਰ ਜੀਵ ਮਾਇਆ ਦੇ ਮੋਹ ਵਿੱਚ ਤੂੰ ਉਦੋਂ ਹੁਣ ਲੱਗਾ ਹੋਇਆ, ਉਦੋਂ ਤਾਂ ਭੁੱਲ ਹੀ ਜਾਊ ਨਾ ਮਾਇਆ ਦਾ ਮੋਹ, ਹੁਣ ਤਾਂ ਮਾਇਆ ਦਾ ਮੋਹ ਛੱਡਦਾ ਨਹੀਂ ਹੈ, ਥੋੜ੍ਹੀ ਥੋੜ੍ਹੀ ਚੀਜ਼ ਵਾਸਤੇ ਲਾਲਚ ਕਰਦਾ ਰਹਿੰਦਾ ਹੈ ਕਿ ਜਾਵੇ ਨਾ ਮੇਰੇ ਹੱਥੋਂ ਪੈਸਾ ਆਇਆ ਹੋਇਆ। ਇਸ ਪ੍ਰਕਾਰ ਮਾਇਆ
ਮੋਹ ਤਬ ਵਿਛੜ ਗਿਆ,
ਉਦੋਂ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਨੇ, ਦੁਨੀਆਂ ਤਾਂ ਵਿਛੜ ਗਿਆ ਨਾ ਤੂੰ ਇਹ ਮਾਇਆ ਸਾਂਭਦੀ, ਤੈਨੂੰ ਤਿਲਕੇ ਤੋੜ ਕੇ ਕਹਿਣਗੇ ਜਿੱਤਰ ਆ ਤੱਤਰ ਦੱਸ ਕੇ, ਇਸ ਤਰ੍ਹਾਂ ਮਾਇਆ ਦਾ ਮੋਹ ਉਦੋਂ ਵਿਛੜ ਜਾਊ ਤੈਨੂੰ, ਉਦੋਂ ਮਰੇ ਤਾਂ ਕੀ ਵਿਛੜਨਾ। ਮਾਇਆ ਦੇ ਮੋਹ ਜਾਂ ਸੱਪ ਬਣੇਗਾ ਕਿਤੇ, ਅਤੇ ਜਾਂ ਮਾਇਆ ਦਾ ਮੋਹ ਹੋਇਆ ਕਿਸੇ ਹੋਰ ਨਾਲ ਜੀਵਨਾਂ 'ਚ ਪਾਉਂਦਾ ਫਿਰੇਗਾ, ਕਿਉਂ ਮਾਇਆ ਦਾ ਮੋਹ ਉਦੋਂ ਨਹੀਂ ਵਿਛੜਨਾ, ਉਦੋਂ ਦਾ ਬਈ ਮਾਇਆ ਦੇ ਮੋਹ 'ਚ ਪੈ ਕੇ ਤੂੰ ਵਿਛੜੀ ਜਾਵੇਗਾ ਮਹਾਰਾਜ ਤੋਂ।
ਸੰਸਾਰ
ਜਦੋਂ ਸੰਸਾਰ ਛੱਡ ਗਿਆ ਉਦੋਂ ਮਾਇਆ ਦਾ ਮੋਹ ਕਦੋਂ ਭੁੱਲੂਗਾ ਨਹੀਂ ਭੁੱਲਣਾ, ਉਹ ਵਾਸਨਾ ਵੱਧਾ ਜਨਮ ਧਾਰ ਰਹੇਗੀ ਤਾਂ ਲੈਣੇ ਹੈ, ਉਹਨਾਂ ਦੇ ਘਰ ਜਨਮ ਕੇ ਮੁੰਡਾ ਬਣ ਕੇ ਜਾਂ ਦਾਨ ਕਰਾ ਲੈਂਦਾ ਜਾਂ ਜਿਹਨੂੰ ਦਿਨੇ ਹੈ ਉਹਨਾਂ ਦਾ ਬਲਬ ਬਣ ਕੇ ਬਣਦਾ ਫਿਰੇਗਾ।
ਆਜ ਮੇਰਾ ਮਨ ਪ੍ਰਗਟ ਭਇਆ ਹੈ,
ਕਹਿੰਦੇ ਅੱਜ ਸਾਡੇ ਮਨ 'ਚ ਗੱਲ ਪ੍ਰਗਟ ਹੋ ਗਈ ਹੈ।
ਧਰਮ ਰਾਜ
ਭਾਈ ਸਾਹਿਬ ਸਿੰਘ ਜੀ ਮੁੰਡਾ ਕੋਈ ਬਾਹਲਾ ਦੌੜਿਆ ਹੋਇਆ ਹੋਵੇ, ਉਸ ਮੁੰਡੇ ਜਿਹੜੇ ਨੂੰ ਪੰਚਾਇਤ 'ਚ ਲੈ ਜਾਈਏ, ਪੰਚਾਇਤ 'ਚ ਲਿਜਾ ਕੇ ਮਾਪੇ ਕਹਿੰਦੇ ਸਾਨੂੰ ਪਤਾ ਲੱਗਾ ਵੀ ਅੱਜ ਤੂੰ ਹੁਣ ਜੇਲ੍ਹ ਯਾਤਰਾ ਜ਼ਰੂਰ ਕਰੇਗਾ, ਤੂੰ ਜ਼ਰੂਰ ਕੈਦੀ ਹੋਵੇਗਾ, ਤੂੰ ਪਾਤਸ਼ਾਹ ਵੀ ਕੈਦ 'ਚ ਪੈ ਕੇ ਉੱਥੇ ਕੈਦਖਾਨੇ 'ਚ ਹੀ ਮਰੇਗਾ, ਮੈਨੂੰ ਪਤਾ ਹੈ। ਇਸੇ ਪ੍ਰਕਾਰ ਭਗਤ ਲੋਚਨ ਵੀ ਕਹਿੰਦੇ ਹਨ,
ਆਜ ਮੇਰਾ ਮਨ ਪ੍ਰਗਟ
ਭਾਵੇਂ ਮਨੁੱਖਾ ਜਨ ਨੂੰ ਪਾ ਕੇ ਸਾਡੇ ਮਨ 'ਚ ਗੱਲ ਪ੍ਰਗਟ ਹੋ ਗਈ, ਸਹੀ ਹੋ ਗਈ ਹੈ।
ਧਰਮਰਾਜ
ਦੇ ਦਰਸ਼ਨ ਜ਼ਰੂਰ ਦੇਖੇਗਾ, ਉਹ ਜਿਹੜਾ ਧਰਮਰਾਜ ਦਾ ਭਿਆਨਕ ਹੈ ਉਹਦੇ ਦਰਸ਼ਨ ਤੈਨੂੰ ਕਰਨੇ
ਪੈਣਗੇ। ਕਰਨੇ ਮਹਾਬਲੀ
ਉੱਥੇ ਕਹਿੰਦਾ ਮੈਂ ਧਰਮਰਾਜ ਤੋਂ ਬਚ ਜਾਵਾਂਗਾ, ਉੱਥੇ ਕਰ ਗੱਲ ਕਰਨ ਜਿਹੜੇ ਸਰ ਸਿੰਘ ਜੀ ਹੱਥਾਂ ਦੇ ਨਾਲ ਕਰਨ ਉਹ ਹਾਥੀਆਂ ਨੂੰ ਦਲ ਦਿੰਦੇ ਸੀ, 10,000 ਹਾਥੀ ਦਾ ਬਲ ਸੀ ਕਰੀਬ ਕੇ ਵਿੱਚ, ਉਹ ਉਸ ਵੇਲੇ ਭੀਮ ਸਿੰਘ ਨੂੰ ਜਦੋਂ ਮਾਰਿਆ ਘੁਮਿਆਰ ਦੇ ਚੱਕ ਵਾਂਗੂ ਹੱਥਾਂ ਤੋਂ ਬਾਂਹ ਅਤੇ ਸਿਰ ਤੋੜ ਕੇ ਵਿੱਚ ਪਾ ਤਿਆ ਸੀ ਉਹਦੇ ਪੇਟ ਨੂੰ, ਇਸੇ ਪ੍ਰਕਾਰ ਕਰਨ ਵਰਗੇ ਜਿਹੜੇ ਯੋਧੇ ਹਨ ਉੱਥੇ ਜਿਹੜੇ ਹੱਥਾਂ ਨਾਲ ਹੱਥਾਂ ਨੂੰ ਮਾਸ਼ਰ ਦੇ ਬਲੀ ਹੈ ਉਹ ਬੜੇ ਬੜੇ ਬਲੀ ਕਹਾਉਣ ਵਾਲੇ ਜਿਹੜੇ ਹਨ
ਉਹਨਾਂ
ਦੇ ਅੰਦਰ ਭਾਵ ਨੂੰ ਜਮਾਂ ਦੇ ਕੇ ਇੱਥੋਂ ਅਸੀਂ ਕਈਆਂ ਰਿਹਾ ਨਹੀਂ ਹਾਂ ਜਦੋਂ ਜਮਾਂ ਨੂੰ ਆ ਕੇ ਦਰਸ਼ਨ ਤੋਂ ਪਿਸ਼ਾਬ ਦੇ ਰਸਤੇ ਜਾਂ ਪ੍ਰਾਣ ਨਿਕਲਣਗੇ ਜਾਂ ਜੰਗਲ ਦੇ ਰਸਤੇ ਤੇਰੀ ਅੰਤ ਹੋਊਗਾ ਡਰਦੇ ਵੀ ਇਹ ਹਾਲਤ ਹੋਵੇਗੀ ਉਹਨਾਂ ਦੇ ਸਾਹਮਣੇ ਰਹਿ ਨਹੀਂ ਸਕੇਗਾ ਝਾਤੀ ਕੂਚ ਕਰਨਾ ਪਵੇਗਾ ਤੇਰੇ ਤਾਂ
ਉਪਦੇਸ਼ ਕਰਤਾ ਹੈ
ਲੋਚਨ ਜੀ ਕਹਿੰਦੇ ਜੇ ਭਾਈ ਮੇਰੇ ਤਾਂ ਕੋਈ ਉਪਦੇਸ਼ ਕਰਨਾ ਚਾਹੁੰਦਾ ਹੈ ਜਿਵੇਂ ਅਕਾਲੀ ਲਹਿਰ ਵੇਲੇ ਅਕਾਲੀ ਸਿੰਘ ਕਹਿੰਦੇ ਹੁੰਦੇ ਸਨ ਕਿ ਜੇ ਭਾਈ ਸਾਨੂੰ ਕਿਸੇ ਨੇ ਪ੍ਰਚਾਰ ਕਰਨਾ ਹੈ ਤਾਂ ਪੰਥ ਦਾ ਮਿਲਾਪੀ ਬਣੋ ਕੋਈ ਜਿਹੜਾ ਪੰਥ ਨਾਲ ਮਿਲੇ ਜਥੇਬੰਦੀ 'ਚ ਰਹੇ ਉਹਦਾ ਅਸੀਂ ਉਪਦੇਸ਼ ਮੰਨਾਂਗੇ ਦੂਜੇ ਦਾ ਨਹੀਂ ਮੰਨਣਾ ਇਹਨੇ ਤਲੋਚਨ ਭਾਈ ਜੀ ਕਹਿੰਦੇ ਹਨ ਜੇ ਕੋਈ ਸਾਨੂੰ ਉਪਦੇਸ਼ ਦੇਣਾ ਕਰਦਾ ਹੈ
ਤਾਂ ਵਾਣ ਕਿਰਨ ਰਤੜਾ ਨਾਰਾਇਣ
ਉਪਦੇਸ਼ ਦਿਓ ਸਾਨੂੰ ਬਿਰਸਾਂ 'ਚ ਵੀ ਕੱਖਾਂ 'ਚ ਵੀ ਪਰਮੇਸ਼ਰ ਰੰਗਿਆ ਹੋਇਆ ਮੈਂ ਦੂਜੇ ਦਾ ਨਹੀਂ ਸੁਣਨਾ ਦੁਆ ਦੁਆਲੇ ਦਾ ਉਪਦੇਸ਼ ਜੇ ਕਿਸੇ ਨੂੰ ਸਾਨੂੰ ਉਪਦੇਸ਼ ਦੇਣਾ ਤਾਂ ਐਸਾ ਉਪਦੇਸ਼ ਦਿਓ ਦੂਜੇ ਦਾ ਉਪਦੇਸ਼ ਸੁਣ ਕੇ ਕਰਨਾ ਹੀ ਕੀ ਹੈ ਜਿਹੜਾ ਨਰਕ 'ਚ ਲਿਜਾਣ ਵਾਲਾ ਹੈ ਜੇ ਕੋ ਮੂੰਹ ਜੇ ਕੋਈ ਸਾਨੂੰ ਆ ਕੇ ਪ੍ਰਸ਼ਨ ਕਰੇਗੀ ਉਪਦੇਸ਼ ਦਿਓ ਤਾਂ ਅਸੀਂ ਉਪਦੇਸ਼ ਕਰਦੇ ਹਾਂ
ਤਾਂ ਵਾਣ ਤਿਰਣ ਰਤੜਾ ਨਾ
ਜਾਣੋ ਕਿ ਦੇਸ਼ਾਂ 'ਚ ਵੀ ਕੱਖਾਂ 'ਚ ਵੀ ਨਾਰਾਇਣ ਪਰਮੇਸ਼ਰ ਰੰਗਿਆ ਹੋਇਆ ਮਨ ਸਰੀਰਾਂ 'ਚ ਵੀ ਤਿਰ ਇੰਦਰੀਆਂ 'ਚ ਵੀ ਪਰਮੇਸ਼ਰ ਰੋਂ ਰੋਂ ਚ ਸਾਰਿਆਂ ਦੇ ਰੁਕਿਆ ਹੋਇਆ ਹੈ
ਆ ਜੀ ਤੂੰ ਆਪੇ ਸਭ ਕੁਛ ਜਾਣਦਾ
ਸਾਰੀ ਕੁਛ ਕਰਦੇ
ਭਗਤ ਤਰਲੋਚਨ ਰਾਮਈਆ
ਜੀ ਤਰਲੋਚਨ ਭਗਤ ਭਗਤ ਕਥਨ ਕਰਦੇ ਹੈ ਤੂੰ ਅੰਤਰ ਗਿਆਨੀ ਹੈ ਮਹਾਰਾਜ ਸਭ ਕੁਛ ਜਾਣਦਾ ਹੈ
ਜੇ ਤੂੰ ਮੂੰਹ ਉਪਦੇਸ਼ ਕਰਤਾ ਹੈ ਤਾਂ ਵਾਣ ਕਿਰਨ ਰਤੜਾ ਨਾਰਾਇਣ
ਹੈ ਜੀ ਤੂੰ ਆਪੇ ਸਭ ਕੁਛ ਜਾਣਦਾ ਹੈ ਰਮਈਆ ਜੀ ਤੂੰ ਆਪ ਹੀ ਸਾਰਿਆਂ ਦਾ ਅੰਤਰ ਗਿਆਨੀ ਜਾਣਦਾ ਹੈ ਇਹ ਕਥਨ ਕਰ ਲਏ ਭਗਤ ਲੋਚਨ ਵੀ ਹੋ ਰਮਈਆ ਪਰਮੇਸ਼ਵਰ ਜੀ ਇਹ ਅਸੀਂ ਬੇਨਤੀ ਕਰਦੇ ਹਾਂ
ਜੇ ਤੂੰ ਮੂੰਹ ਉਪਦੇਸ਼ ਕਰਤਾ ਹੈ ਤਾਂ ਵਾਣ ਕਿਰਨ ਰਤੜਾ ਨਾਰਾਇਣ
ਭਗਤ ਮਾਨੀ ਸਾਹਿਬ ਸਿੰਘ ਜੀ ਸ੍ਰੀ ਰਾਜ ਦੀ ਆਰੰਭ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ